ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ 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 ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
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 ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਆਪਣਾ ਘਰ ਤੂੰ ਸੁਖ ਵਸਾ, ਪੋਹ ਨਾ ਸਕੈ ਜਮ ਕਾਲ ਜੀਓ। ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਆਪਣਾ ਘਰ ਤੂੰ ਸੁਖ ਵਸਾ, ਪੋਹ ਨਾ ਸਕੈ ਜਮ ਕਾਲ ਜੀਓ। ਕਾਲ ਜਾਲ ਜਮ ਜੋਹਿ ਨਾ ਸਾਕੈ, ਸਾਚਾ ਸ਼ਬਦ ਲਿਵ ਲਾਏ। ਸਦਾ ਸੱਚ ਰਤਾ ਮਨ ਨਿਰਮਲ, ਆਵਨ ਜਾਨ ਰਹਾਏ। ਦੂਜੈ ਪਾਏ ਭਰਮ ਵਿਗੁਤੀ ਮਨਮੁਖ ਮੋਹੀ ਜਮ ਕਾਲ ਕਹ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਦੂਜੈ ਪਾਏ ਭਰਮ ਵਿਗੁਤੀ ਮਨਮੁਖ ਮੋਹੀ ਜਮ ਕਾਲ ਕਹ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਜੋ ਅੱਜ ਪਾਵਨ ਪਵਿੱਤਰ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਇਆ ਹੈ, ਉਸ ਦੀ ਕਥਾ ਵਿਚਾਰ ਨੂੰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਤੇ ਦੇਸ਼ ਵਿਦੇਸ਼ ਵਿਖੇ ਆਪਣੇ ਘਰਾਂ ਵਿੱਚ ਬੈਠ ਕੇ ਸਰਵਣ ਕਰ ਰਹੀ ਸਮੁੱਚੀ ਗੁਰੂ ਸਵਾਰੀ ਸਾਧ ਸੰਗਤ ਜੀ, ਸਨੇਮਰ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 469 'ਤੇ ਸੁਭਾਇਮਾਨ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਚਨਾ ਹੈ। ਸ਼ਬਦ ਲੰਬੇਰਾ ਹੋਣ ਕਰਕੇ ਆਓ ਮੂਲ ਪਾਠ ਦੇ ਨਾਲ ਜੁੜਨਾ ਕਰੀਏ। ਸਾਰੇ ਇੱਕ ਵਾਰੀ ਪਿਆਰ ਅਤੇ ਫਤਕਾਰ ਨਾਲ ਕਹੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹਲਾ ਤੀਜਾ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ।
ਵਡਹੰਸ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਅੱਜ ਸਾਨੂੰ ਕੀ ਸਿੱਖਿਆ ਦੇ ਰਹੇ ਨੇ, ਕੀ ਅੱਜ ਦਾ ਮੈਸੇਜ ਹੈ? ਸਿੱਖਿਆ ਇਹ ਹੈ, ਮਨ ਨੂੰ ਸੰਬੋਧਨ ਕੀਤਾ ਗਿਆ ਹੈ। ਸਾਧ ਸੰਗਤ ਜੀ, ਖਿਆਲ ਕਰਨਾ, ਮਨ ਕੀ ਹੈ? ਚਾਰ ਬੰਦ ਨੇ ਇਸ ਸ਼ਬਦ ਦੇ, ਅਤੇ ਚਾਰਾਂ ਹੀ ਬੰਦਾਂ ਵਿੱਚ ਮਨ ਨੂੰ ਸੰਬੋਧਨ ਕੀਤਾ ਗਿਆ ਹੈ। ਸਰੀਰ ਕੀ ਹੈ, ਇਹ ਮੈਡੀਕਲ ਸਾਇੰਸ ਡਾਕਟਰ ਦੱਸ ਸਕਦੇ ਨੇ ਕਿ ਸਰੀਰ ਕੀ ਹੈ। ਸਰੀਰ ਦੇ ਵਿੱਚ ਗੁਰਦੇ ਨੇ, ਫੇਫੜੇ ਨੇ, ਦਿਲ ਹੈ, ਬ੍ਰੇਨ ਹੈ, ਦਿਮਾਗ ਹੈ, ਇਹਦੇ ਬਾਰੇ ਡਾਕਟਰ ਲੋਕ ਮੈਡੀਕਲ ਸਾਇੰਸ ਦੱਸ ਸਕਦੀ ਹੈ ਕਿ ਸਾਡੇ ਸਰੀਰ ਵਿੱਚ ਕੀ ਕੁਝ ਹੈ। ਹੱਡੀਆਂ ਨੇ, ਮਿਜ਼ ਹੈ, ਪਰ ਮਨ ਕੀ ਹੈ, ਇਹ ਬੜਾ ਡੂੰਘਾ ਵਿਸ਼ਾ ਹੈ, ਬੜਾ ਡੂੰਘਿਆਈ ਵਿੱਚ ਜਾਣ ਵਾਲਾ ਵਿਸ਼ਾ ਹੈ ਕਿ ਮਨ ਕੀ ਹੈ। ਔਰ ਜਿਸ ਢੰਗ ਦੇ ਨਾਲ ਧਰਮ ਗ੍ਰੰਥਾਂ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਹੈ ਕਿ ਮਨ ਕੀ ਹੈ, ਕੋਈ ਹੋਰ ਨਹੀਂ ਸਮਝਾ ਸਕਦਾ। ਮਨ ਹੈ ਕਿ ਧਿਆਨ ਕਰਨਾ, ਇਹ ਚਾਰ ਸ਼ਕਤੀਆਂ ਦਾ ਇਕੱਠ ਹੈ। ਮਨ, ਚਿੱਤ, ਬੁੱਧ, ਅਹੰਗ, ਇਹਨਾਂ ਚਾਰ ਚੀਜ਼ਾਂ ਦੇ ਇਕੱਠ ਨੂੰ ਕਹਿੰਦੇ ਨੇ ਮਨ। ਫਿਰ ਬੇਨਤੀ ਕਰਾਂ, ਜਦੋਂ ਅੰਦਰ ਫੁਰਨਿਆਂ ਦਾ ਕੋਈ ਵੇਗ ਚੱਲਦਾ ਹੈ, ਇਹਨੂੰ ਕਹਿੰਦੇ ਨੇ ਮਨ। ਜਦੋਂ ਅਸੀਂ ਕਿਸੇ ਦੀ ਯਾਦ ਵਿੱਚ ਬੈਠੇ ਹੁੰਦੇ ਹਾਂ, ਉਹਨੂੰ ਕਹਿੰਦੇ ਨੇ ਚਿੱਤ। ਔਰ ਉਸ ਯਾਦ ਦੇ ਅਨੁਸਾਰ ਕੰਮ ਕਰਨਾ ਹੈ ਕਿ ਨਹੀਂ ਕਰਨਾ, ਜਦੋਂ ਉਹ ਸ਼ਕਤੀ ਕੰਮ ਕਰਦੀ ਹੈ ਉਹਨੂੰ ਕਹਿੰਦੇ ਨੇ ਬੁੱਧ। ਅਤੇ ਚੌਥੀ ਸ਼ਕਤੀ ਹੈ ਅਹੰਗ, ਮੈਂ ਹਾਂ, ਮੈਂ ਹੀ ਹੋਵਾਂ, ਮੇਰੇ ਵਰਗਾ ਕੋਈ ਨਹੀਂ, ਇਹਨੂੰ ਕਹਿੰਦੇ ਨੇ ਅਹੰਗ। ਚਾਰ ਸ਼ਕਤੀਆਂ ਨੇ, ਇਹਨਾਂ ਚਾਰ ਸ਼ਕਤੀਆਂ ਦੇ ਇਕੱਠ ਨੂੰ ਕਹਿੰਦੇ ਨੇ ਚਤੁਸ਼ਟਾ ਅੰਤਹਕਰਨ ਮਨ। ਇਹਨਾਂ ਚਾਰ ਸ਼ਕਤੀਆਂ ਦੇ ਇਕੱਠ ਨੂੰ ਮਨ ਕਹਿੰਦੇ ਨੇ। ਗਿਆਨੀ ਸੰਤ ਸਿੰਘ ਜੀ ਮਸਕੀਨ ਗੁਰਮਤਿ ਵਿਦਿਆ ਮਾਰਤੰਡ, ਉਹਨਾਂ ਨੇ ਇੰਨੀ ਸੁੰਦਰ ਵਿਆਖਿਆ ਕੀਤੀ ਹੈ ਮਨ ਦੀ, ਉਹ ਬੜੀ ਕਾਬਲੇ ਗੌਰ ਹੈ। ਕਹਿੰਦੇ ਨੇ ਕਿ ਸਾਨੂੰ ਜਿਹੜਾ ਸਰੀਰਕ ਤਨ ਮਿਲਿਆ ਹੈ, ਤਨ ਦੇ ਕਰਕੇ ਅਸੀਂ ਮੋਰ ਦੇ ਨਾਲੋਂ ਸੁੰਦਰ ਨਹੀਂ। ਜਿਹੜਾ ਮੋਰ ਹੈ ਉਹ ਸਾਡੇ ਨਾਲੋਂ ਜ਼ਿਆਦਾ ਸੁੰਦਰ ਹੈ। ਆਕਾਰ ਦੇ ਕਰਕੇ ਜਿੰਨਾ ਹਾਥੀ ਵੱਡਾ ਹੈ, ਇੰਨਾ ਮਨੁੱਖ ਵੱਡਾ ਨਹੀਂ। ਜਿੰਨੀ ਬਹਾਦਰੀ ਸ਼ੇਰ ਦੇ ਅੰਦਰ ਹੈ, ਇੰਨੀ ਮਨੁੱਖ ਦੇ ਅੰਦਰ ਨਹੀਂ। ਪਰ ਵਾਰ ਵਾਰ ਬਾਣੀ ਵਿੱਚ ਵੀ ਬਚਨ ਆਏ ਨੇ ਕਿ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਕਦਾਰੀ। ਬਾਕੀ ਜੂਨਾਂ ਤੇਰੀਆਂ ਗੁਲਾਮ ਨੇ, ਤੂੰ ਸਰਦਾਰ ਹੈ। ਸਰਦਾਰ ਕਿਸ ਕਰਕੇ? ਕਿਉਂਕਿ ਇਹਨੂੰ ਮਨ ਦੀ, ਵਿਕਸਿਤ ਮਨ ਦੀ ਦਾਤ ਮਿਲੀ ਹੈ ਪਰਮਾਤਮਾ ਵੱਲੋਂ। ਜਿੰਨਾ ਮਨੁੱਖ ਦਾ ਮਨ ਵਿਕਸਿਤ ਹੈ, ਇੰਨਾ ਪਸ਼ੂ ਪੰਛੀਆਂ ਦਾ ਮਨ ਵਿਕਸਿਤ ਨਹੀਂ ਹੋਇਆ। ਸਾਹਿਬ ਸਮਝਾਉਂਦੇ ਨੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਐ ਮਨ, ਤੂੰ ਪਰਮਾਤਮਾ ਦੀ ਅੰਸ਼ ਹੈ, ਆਪਣੇ ਮੂਲ ਨੂੰ ਸਮਝ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੇਅੰਤ ਉਦਾਹਰਨਾਂ ਨੇ ਮਨ ਦੇ ਪ੍ਰਤੀ। ਕਦੀ ਸਤਿਗੁਰੂ ਜੀ ਮਨ ਨੂੰ ਕੁੱਤੇ ਦੇ ਨਾਲ ਤਸ਼ਬੀਹ ਦਿੰਦੇ ਨੇ, ਕੁੱਤੇ ਨਾਲ। ਬਚਨ ਆਉਂਦੇ ਨੇ ਕਬੀਰ, ਕੂਕਰ ਭੌਂਕਣਾ ਕੁਰੰਗ ਪਿਛੈ ਉੱਠ ਧਾਏ, ਕਰਮੀ ਸਤਿਗੁਰ ਪਾਇਆ ਜਿਨ ਹੋਂ ਲੀਆ ਛਡਾਏ। ਇਹ ਮਨ ਭੌਂਕਣਾ ਕੁੱਤਾ ਹੈ। ਜਿਵੇਂ ਕੁੱਤਾ ਭੌਂਕਦਾ ਹੈ, ਇਵੇਂ ਮਨ ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ ਮੰਗਾਂ ਉਤਪੰਨ ਹੁੰਦੀਆਂ ਨੇ ਕਿ ਇਹ ਪਦਾਰਥ ਚਾਹੀਦਾ ਹੈ, ਇਹ ਚਾਹੀਦਾ ਹੈ। ਮਨ ਰੱਜਦਾ ਨਹੀਂ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ, ਉਹ ਵੀ ਇਸ ਮਨ ਨੂੰ ਕੁੱਤੇ ਦੇ ਨਾਲ ਤੁਲਨਾ ਦਿੰਦੇ ਨੇ। ਜਦੋਂ ਉਹਨਾਂ ਦੇ ਬਚਨ ਪੜ੍ਹੀਦੇ ਨੇ, ਸਤਿਗੁਰੂ ਜੀ ਸਮਝਾਉਂਦੇ ਨੇ ਕਿ ਸਵਾਨ ਪੂਛ ਜਿਉਂ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਕਹਾਣੀ ਹੈ ਕਿ ਜਿਹੜੀ ਕੁੱਤੇ ਦੀ ਪੂਛ ਹੈ ਨਾ, ਜਿੰਨੇ ਮਰਜ਼ੀ ਲੱਖ ਹੋ ਪਾਵ ਯਤਨ ਕਰੀਏ, ਇਹ ਸਿੱਧੀ ਨਹੀਂ ਹੁੰਦੀ। ਕੱਪੜੇ ਦੇ ਨਾਲ ਬੰਨ੍ਹ ਕੇ ਰੱਖੀ ਗਈ ਕੁੱਤੇ ਦੀ ਪੂਛ, ਜਦੋਂ ਖੋਲ੍ਹਿਆ ਗਿਆ ਫਿਰ ਟੇਢੀ ਦੀ ਟੇਢੀ। ਇੱਕ ਨਲਕੀ ਦੇ ਵਿੱਚ ਪਾ ਕੇ ਰੱਖੀ ਗਈ ਕਿ ਸਿੱਧੀ ਹੋ ਜਾਵੇ, ਜਦੋਂ ਕੱਢੀ ਗਈ ਫਿਰ ਟੇਢੀ ਦੀ ਟੇਢੀ। ਹੂਬ ਹੂ ਮਨ ਦੀ ਹਾਲਤ ਹੈ। ਮਨ ਕਦੀ ਸਿੱਧਾ ਚੱਲਦਾ ਨਹੀਂ। ਪਰ ਸਤਿਗੁਰ ਦੀ ਬਾਣੀ ਸਾਨੂੰ ਵਾਰ ਵਾਰ ਇਹ ਗੱਲ ਸਮਝਾ ਰਹੀ ਹੈ ਕਿ ਸੂਧੇ ਸੂਧੇ ਰੇਂਗ ਚਲੋ ਤੁਮ, ਨਤਰ ਕੋ ਧੱਕਾ ਦਵਈ ਹੈ ਰੇ। ਸਿੱਧਾ ਚੱਲ, ਵਿੰਗਾ ਕਿਉਂ ਚੱਲਦਾ ਹੈ, ਟੇਢਾ ਕਿਉਂ ਚੱਲਦਾ ਹੈ। ਭਗਤ ਕਬੀਰ ਜੀ ਇਸ ਮਨ ਨੂੰ ਸਮਝਾਉਂਦੇ ਨੇ ਕਿ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਕਹਿੰਦੇ ਇਹ ਮਨ ਖੋਤਾ ਹੈ। ਆਪਾਂ ਖੋਤਾ ਆਮ ਪਿੰਡਾਂ ਵਿੱਚ ਵੇਖਿਆ ਹੈ, ਜਦੋਂ ਖੋਤੇ ਦੇ ਉੱਪਰ ਕੋਈ ਭਾਰ ਨਹੀਂ ਲੱਦਿਆ ਹੁੰਦਾ, ਉਹ ਖੋਤਾ ਦਲੱਤੀਆਂ ਮਾਰਦਾ ਹੈ। ਆਮ ਤੌਰ 'ਤੇ ਜਿਹੜੇ ਵੀਰ ਖੋਤਿਆਂ ਨੂੰ ਪਾਲਦੇ ਨੇ, ਉਹ ਖੋਤੇ ਨੂੰ ਪੈਖਰ ਪਾ ਕੇ ਰੱਖਦੇ ਨੇ, ਪੈਖਰ ਕਿ ਇਹ ਦੁਲੱਤੀ ਨਾ ਮਾਰੇ, ਜਾਂ ਉਹਦੇ 'ਤੇ ਕੋਈ ਸਮਾਨ ਲੱਦ ਕੇ ਰੱਖਦੇ ਨੇ। ਹੂਬ ਹੂ ਸਾਧ ਸੰਗਤ ਜੀ, ਇਹ ਮਨ ਭੜਕੇ ਨਾ। ਇਸ ਮਨ ਦੇ ਉੱਪਰ ਕਿਹਦਾ ਪ੍ਰਭਾਵ ਪਾਉਣਾ ਹੈ? ਗੁਰਬਾਣੀ ਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦਾਂ ਦਾ। ਇੱਕ ਕਵੀ ਚਾਂਦ ਹੋਇਆ ਹੈ, ਉਹਦੇ ਬਚਨ ਨੇ ਕਿ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋਰੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਮਨ ਬੁਰੇ ਪਾਸਿਆਂ ਨੂੰ ਦੌੜਦਾ ਹੈ, ਇਹਨੂੰ ਵਰਗਲਾਉਣਾ ਹੈ, ਇਹਨੂੰ ਸਮਝਾਉਣਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ। ਅਤੇ ਗੁਰੂ ਦਾ ਸ਼ਬਦ ਸਾਨੂੰ ਕੀ ਸਮਝਾ ਰਿਹਾ ਹੈ? ਪਹਿਲੀ ਪੰਕਤੀ ਅੱਜ ਦੇ ਮੁੱਖ ਵਾਕ ਦੀ, ਮਨ ਮੇਰਿਆ ਤੂੰ ਸਦਾ ਸੱਚ ਸੰਭਾਲ ਜੀਓ। ਐ ਮੇਰੇ ਮਨ ਤੂੰ ਕੀ ਕਰ? ਪਰਮਾਤਮਾ ਦਾ ਸਿਮਰਨ ਕਰ, ਸੱਚ ਨੂੰ ਸੰਭਾਲ, ਯਾਦ ਕਰ, ਚੇਤੇ ਕਰ। ਇਹੀ ਬਚਨ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਵਿੱਚ ਬਖਸ਼ਿਸ਼ ਕੀਤੇ। ਬੜੇ ਪਿਆਰ ਨਾਲ ਸਮਝਾਉਂਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਜਿਹਨੇ ਤੇਰੇ ਨਾਲ ਜਾਣਾ ਹੀ ਨਹੀਂ। ਪਰਿਵਾਰ ਨੇ, ਧੀਆਂ ਨੇ, ਪੁੱਤਰਾਂ ਨੇ, ਉਹਨਾਂ ਨਾਲ ਤੂੰ ਆਪਣਾ ਮਨ ਜੋੜਿਆ ਹੋਇਆ ਹੈ। ਸਤਿਗੁਰੂ ਜੀ ਸਾਡੀ ਅਗਵਾਈ ਕਰਦੇ ਨੇ ਕਿ ਮਨ ਤੂੰ ਕੀ ਕਰ? ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋ ਤਾਈਏ। ਫਿਰ ਕਰਨਾ ਕੀ ਚਾਹੀਦਾ ਹੈ? ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਸਤਿਗੁਰੂ ਦੇ ਉਪਦੇਸ਼ ਨੂੰ, ਬਾਣੀ ਨੂੰ ਸੁਣ। ਸਤਿਗੁਰੂ ਜੀ ਬਾਣੀ ਵਿੱਚ ਕੀ ਸਮਝਾ ਰਹੇ ਹਨ?
ਆਪਣਾ ਘਰ ਤੂੰ ਸੁਖ ਵਸਹ, ਉਹ ਨਾ ਸਕੈ ਜਮ ਕਾਲ ਜੀਓ।
ਜਦੋਂ ਸਤਿਗੁਰੂ ਦਾ ਉਪਦੇਸ਼ ਸੁਣੇਗਾ, ਆਪਣੇ ਹਿਰਦੇ ਘਰ ਵਿੱਚ ਤੂੰ ਸੁਖੀ ਵਸੇਗਾ, ਤੇਰੇ 'ਤੇ ਜਮ ਕਾਲ, ਆਤਮਕ ਮੌਤ ਜਿਹੜੀ ਹੈ ਆਪਣਾ ਪ੍ਰਭਾਵ ਨਹੀਂ ਬਣਾ ਸਕੇਗੀ। ਜਿਹੜੇ ਦੇਖਿਓ ਸਾਧ ਸੰਗਤ ਜੀ ਸਿਮਰਨ ਕਰਦੇ ਨੇ ਨਾ, ਬਾਣੀ ਪੜ੍ਹਦੇ ਨੇ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਆਖਾਂ ਜੀਵਾਂ ਵਿਸਰੇ ਮਰ ਜਾਉਂ। ਜਦੋਂ ਜਦੋਂ ਸਿਮਰਨ ਕਰੀਦਾ ਹੈ ਆਤਮਿਕ ਜੀਵਨ ਮਿਲਦਾ ਹੈ, ਪਰ ਜਦੋਂ ਪਰਮਾਤਮਾ ਜੀ ਉਹ ਤੁਹਾਡੀ ਯਾਦ ਵਿਸਰ ਜਾਂਦੀ ਹੈ, ਆਤਮਿਕ ਮੌਤ ਹੋ ਜਾਂਦੀ ਹੈ। ਰੋਜ਼ ਗੁਰਸਿੱਖ ਪੜ੍ਹਦਾ ਹੈ ਰਹਿਰਾਸ ਸਾਹਿਬ ਦੇ ਵਿੱਚ ਕਿ ਮਨ ਏਕ ਨਾ ਚੇਤਸ ਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ। ਐ ਮਨ ਤੂੰ ਇੱਕ ਪਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ? ਐ ਮਨ ਜਦੋਂ ਪਰਮਾਤਮਾ ਵਿਸਰ ਜਾਂਦਾ ਹੈ, ਗੁਣ ਗਲ ਜਾਂਦੇ ਨੇ, ਸੜ ਜਾਂਦੇ ਨੇ, ਤੋ ਸਤਿਗੁਰੂ ਜੀ ਸਮਝਾ ਰਹੇ ਹਨ,
ਕਾਲ ਜਾਲ ਜਮ ਜੋਹੇ ਨਾ ਸਾਕਾ, ਸਾਚਾ ਸ਼ਬਦ ਲਿਵ ਲਾਏ।
ਜਿਹੜੇ ਸੱਚੇ ਸ਼ਬਦ ਦੇ ਵਿੱਚ ਲਿਵ ਜੋੜਦੇ ਨੇ, ਬਾਣੀ ਨਾਲ ਲਿਵ ਜੋੜਦੇ ਨੇ, ਉਹਨਾਂ 'ਤੇ ਆਤਮਿਕ ਮੌਤ ਆਪਣਾ ਪ੍ਰਭਾਵ ਨਹੀਂ ਬਣਾ ਸਕਦੀ।
ਸਦਾ ਸੱਚ ਰਤਾ ਮਨ ਨਿਰਮਲ, ਆਵਨ ਜਾਨ ਰਹਾਏ।
ਜਿਹੜੇ ਸਦਾ ਹੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਗਏ, ਸਿਮਰਨ ਕਰਨ ਲੱਗ ਪਏ, ਉਹਨਾਂ ਦਾ ਮਨ ਨਿਰਮਲ ਹੋ ਗਿਆ, ਉਹਨਾਂ ਦਾ ਆਵਣਾ ਜਾਵਣਾ ਖਤਮ ਹੋ ਗਿਆ। ਦੇਖੋ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੇ ਵਿੱਚ ਹੀ ਇਹ ਗੱਲ ਸਮਝਾਈ ਹੈ ਕਿ ਬਾਹਰੋਂ ਨਿਰਮਲ ਹੋਣ ਦੇ ਨਾਲ ਕੋਈ ਪ੍ਰਾਪਤੀ ਨਹੀਂ ਜੇ ਹੋਣੀ, ਜੇ ਹਿਰਦਾ ਅੰਦਰੋਂ ਕਾਲਾ ਹੈ, ਮੈਲਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਜੀਓ ਮੈਲੇ ਬਾਹਰੋਂ ਨਿਰਮਲ। ਬਾਹਰੋਂ ਨਿਰਮਲ ਹੋਣ ਦਾ ਵਿਖਾਵਾ ਕਰਦੇ ਨੇ ਅੰਦਰ ਕਾਲਖ ਜੰਮੀ ਹੋਈ ਹੈ, ਅੰਦਰ ਪਾਪ ਨੇ, ਸਤਿਗੁਰੂ ਜੀ ਕਹਿੰਦੇ ਪ੍ਰਮਾਣੀ ਹੋਣਗੇ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਮੈਲੇ ਤਿੰਨੀ ਜਨਮ ਜੂਵੇ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ। ਜਿਹੜਾ ਨਾਮ ਹੈ ਉਹਨੂੰ ਸੁਣਦਾ ਨਹੀਂ, ਜੀਵਨ ਕਿਵੇਂ ਗੁਜ਼ਾਰਿਆ ਹੈ ਜਿਵੇਂ ਕੋਈ ਬੇਤਾਲਾ ਮਨੁੱਖ ਹੋਵੇ, ਤਾਲ ਤੋਂ ਖੁੰਝਿਆ ਹੋਇਆ, ਜਿਹਨੂੰ ਜੀਵਨ ਦੀ ਸਮਝ ਨਾ ਹੋਵੇ, ਫਿਰੇ ਜਿਉਂ ਬੇਤਾਲਿਆ। ਆਪਾਂ ਸਤਿਗੁਰ ਦੇ ਸ਼ਬਦ ਤੋਂ ਇਹ ਪ੍ਰੇਰਨਾ ਲੈਣੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹ ਪ੍ਰੇਰਨਾ ਲੈਣੀ ਹੈ ਜਿਹੜੀ ਗੁਰੂ ਅਮਰਦਾਸ ਜੀ ਨੇ ਸਿਖਾਈ ਹੈ ਕਿ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ 'ਤੇ ਕਰਨੀ ਕਮਾਣੀ। ਇਹੋ ਜਿਹਾ ਸਾਡਾ ਜੀਵਨ ਹੋਣਾ ਚਾਹੀਦਾ ਹੈ।
ਦੂਜਾ ਭਾਏ ਭਰਮ ਵਿਗੁਤੇ ਮਨਮੁਖ ਮੋਹਿ ਜਮਕਾਲ।
ਦੂਜੇ ਭਾਏ, ਦੂਜੇ ਪ੍ਰੇਮ ਦੇ ਵਿੱਚ, ਦੂਜਾ ਪ੍ਰੇਮ ਕੀ ਹੈ? ਮਾਇਆ ਦੇ ਨਾਲ ਪਿਆਰ ਪਾ ਲੈਣਾ, ਮਾਇਆ ਦੇ ਨਾਲ ਮੋਹ ਵਧਾ ਲੈਣਾ। ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਗੱਲ ਵਾਰ ਵਾਰ ਸਮਝਾਈ ਹੈ ਕਿ ਮਾਇਆ ਮੋਹ ਸਗਲ ਜਗ ਛਾਇਆ, ਮਾਇਆ ਦਾ ਮੋਹ ਸਾਰੇ ਜਗਤ 'ਤੇ ਵਿਆਪਿਆ ਹੋਇਆ ਹੈ। ਕਾਮਣ ਦੇਖ ਕਾਮ ਲੁਭਾਇਆ, ਇਸਤਰੀ ਨੂੰ ਵੇਖ ਕੇ ਮਨੁੱਖ ਕਾਮ ਦੇ ਵਿੱਚ ਮਸਤ ਹੋ ਜਾਂਦਾ ਹੈ, ਰੁਚਿਤ ਹੋ ਜਾਂਦਾ ਹੈ। ਕਾਮਣ ਦੇਖ ਕਾਮ ਲੁਭਾਇਆ, ਸੁੱਤ ਕੰਚਨ ਸਿਉਂ ਹੇਤ ਵਧਾਇਆ। ਇਹ ਮੇਰਾ ਪੁੱਤਰ ਹੈ, ਸੋਨਾ ਚਾਂਦੀ ਇਹਨਾਂ ਦੇ ਨਾਲ ਪਿਆਰ ਵਧਾ ਲੈਂਦਾ ਹੈ। ਸਤਿਗੁਰੂ ਜੀ ਸਮਝਾਉਂਦੇ ਨੇ ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਜਿਹੜਾ ਆਪਣਾ ਸੀ ਨਾ ਪਰਮਾਤਮਾ, ਉਹਦਾ ਸਿਮਰਨ ਉਹਨੂੰ ਭੁਲਾ ਦਿੰਦਾ ਹੈ, ਉਹਨੂੰ ਪਰਾਇਆ ਕਰ ਦਿੰਦਾ ਹੈ, ਬਾਕੀਆਂ ਨੂੰ ਆਪਣਾ ਬਣਾ ਲੈਂਦਾ ਹੈ। ਤੋ ਸਤਿਗੁਰੂ ਜੀ ਸਮਝਾ ਰਹੇ ਨੇ ਜਿਹੜੇ ਮਾਇਆ ਦੇ ਮੋਹ ਵਿੱਚ ਖਚਤ ਨੇ ਦੂਜੇ ਭਾਏ, ਉਹ ਭਰਮ ਦੇ ਵਿੱਚ ਖੁਆਰ ਹੁੰਦੇ ਹਨ, ਔਰ ਜਮਕਾਲ ਮੌਤ ਉਹਨਾਂ 'ਤੇ ਆਪਣਾ ਪ੍ਰਭਾਵ ਬਣਾ ਲੈਂਦੀ ਹੈ।
ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸੱਚ ਸੰਭਾਲ।
ਪਹਿਲੇ ਬੰਦ ਦੇ ਅਖੀਰ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ, ਐ ਮਨ ਤੂੰ ਕੀ ਕਰ, ਪਰਮਾਤਮਾ ਨੂੰ ਯਾਦ ਕਰ, ਸੰਭਾਲ, ਚੇਤੇ ਕਰ।
ਮਨ ਮੇਰਿਆ ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤ ਨਾ ਭਾਲ।
ਹੇ ਮੇਰੇ ਮਨ, ਤੇਰੇ ਅੰਦਰ ਖਜ਼ਾਨਾ ਹੈ, ਤੂੰ ਬਾਹਰ ਇਹ ਖਜ਼ਾਨਾ ਲੱਭਣ ਦਾ ਯਤਨ ਨਾ ਕਰ। ਸੁਖਮਨੀ ਸਾਹਿਬ ਵਿੱਚ ਵੀ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਹੈ ਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਪਰਮਾਤਮਾ ਦਾ ਨਾਮ ਨੌ ਨਿਧੀਆਂ ਦੇਣ ਵਾਲਾ ਹੈ, ਖਜ਼ਾਨਾ ਹੈ, ਕਿਤੇ ਬਾਹਰ ਨਹੀਂ ਹੈ। ਦੇਹੀ ਮੈਂ ਇਸਕਾ ਵਿਸਰਾਮ, ਇਸ ਹਿਰਦੇ ਦੇ ਵਿੱਚ ਹੈ, ਬਾਹਰ ਨਹੀਂ ਹੈ। ਜਿਹੜੇ ਬਾਹਰ ਖੋਜਦੇ ਨੇ ਸਤਿਗੁਰੂ ਜੀ ਨੇ ਉਹਨਾਂ ਨੂੰ ਵਰਜਿਆ, ਸਮਝਾਇਆ ਹੈ ਕਿ ਫਰੀਦਾ ਜੰਗਲ ਜੰਗਲ ਕਿਆ ਭਵੈਂ, ਵਣ ਕੰਡਾ ਮੋੜੈਂ, ਵਸੀ ਰੱਬ ਹਿਆਲੀਏ ਜੰਗਲ ਕਿਆ ਢੂੰਡੇ। ਕਿੰਨੇ ਸਪਸ਼ਟ ਸ਼ਬਦ ਨੇ ਗੁਰੂ ਤੇਗ ਬਹਾਦਰ ਜੀ ਦੇ ਕਿ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਉਹ ਤੇਰੇ ਨਾਲ ਸਮਾਇਆ ਹੋਇਆ ਹੈ, ਉਹਦਾ ਨਾਮ ਤੇਰੇ ਹਿਰਦੇ ਵਿੱਚ ਵੱਸਦਾ ਹੈ।
ਜੋ ਭਾਵੈ ਸੋ ਪੁੰਚ ਤੋ ਗੁਰਮੁਖ ਨਦਰ ਨਿਹਾਲ।
ਗੁਰਮੁਖ, ਗੁਰੂ ਵੱਲ ਮੁੱਖ ਕੀਤਿਆਂ, ਗੁਰੂ ਦੀ ਨਜ਼ਰ ਲਿਆਂ, ਗੁਰੂ ਦੇ ਸ਼ਬਦ ਦੀ ਅਗਵਾਈ ਵਿੱਚ ਚੱਲਿਆਂ। ਜੋ ਭਾਵੇ ਸੋ ਪੁੰਜ ਤੂੰ, ਜੋ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਤੂੰ ਖਾ, ਭਾਵ ਉਸ ਤਰ੍ਹਾਂ ਦਾ ਜੀਵਨ ਬਤੀਤ ਕਰ ਜੋ ਗੁਰੂ ਦੱਸਦਾ ਹੈ। ਸਤਿਗੁਰੂ ਜੀ ਬਾਣੀ ਵਿੱਚ ਇੱਕ ਜਗ੍ਹਾ ਹੋਰ ਵੀ ਜ਼ਿਕਰ ਕਰਦੇ ਨੇ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮਰੀਦਾ ਝੋਲੀਏ। ਜਿਹੜਾ ਗੁਰੂ ਰਫਤਾ ਦੱਫਦਾ ਹੈ ਉਹਦੇ 'ਤੇ ਸੇਵਕ ਬਣ ਕੇ ਚੱਲਣਾ ਚਾਹੀਦਾ ਹੈ।
ਗੁਰਮੁਖ ਨਦਰ ਨਿਹਾਲ ਮਨ ਮੇਰੇ ਅੰਤਰ ਹਰ ਨਾਮ ਸਿਖਾਈ।
ਗੁਰਮੁਖ ਨਦਰ ਨਿਹਾਲ ਮਨ ਮੇਰੇ, ਐ ਮੇਰੇ ਮਨ ਤੇਰੇ ਅੰਦਰ ਜਿਹੜਾ ਪਰਮਾਤਮਾ ਦਾ ਨਾਮ ਹੈ ਨਾ, ਇਹ ਤੇਰਾ ਸਿਖਾਈ ਹੈ, ਤੇਰਾ ਮਿੱਤਰ ਹੈ, ਤੇਰਾ ਦੋਸਤ ਹੈ। ਜਿੱਥੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਉੱਥੇ ਇਸ ਮਿੱਤਰ ਨੇ ਸਹਾਇਤਾ ਕਰਨੀ। ਕਿਹੜਾ ਮਿੱਤਰ ਜੀ? ਨਾਮ ਮਿੱਤਰ। ਨਾਮ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰੇ ਚੱਲੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜੀ ਲੰਬੀ ਵਿਆਖਿਆ ਕੀਤੀ ਸੁਖਮਣੀ ਸਾਹਿਬ ਦੇ ਵਿੱਚ, ਕਿ ਜਿੱਥੇ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ, ਪਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ। ਜੇ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਹਰ ਕਾ ਨਾਮ ਤੈਂ ਨਾਲ ਪਛਾਨੂ। ਤੋ ਨਾਮ ਦੇ ਬਾਰੇ ਸਤਿਗੁਰ ਜੀ ਸਿੱਖਿਆ ਦੇ ਰਹੇ ਹਨ।
ਮਨਮੁਖ ਅੰਦਲੇ ਗਿਆਨ ਵਿਹੋਣ, ਦੂਜਾ ਭਾਏ ਖੁਆਏ।
ਮਨ ਦੇ ਪਿੱਛੇ ਚੱਲਣ ਵਾਲੇ ਮਨੁੱਖ ਅੰਧਲੇ ਨੇ, ਗਿਆਨ ਤੋਂ ਵਿਹੂਣੇ ਨੇ, ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਰਹੇ ਨੇ। ਸਤਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਨੇ ਉਹਨਾਂ ਨੂੰ ਨਹੀਂ ਮੰਨਿਆ ਜਿਨ੍ਹਾਂ ਦੀਆਂ ਅੱਖਾਂ ਨਹੀਂ। ਸਤਿਗੁਰੂ ਜੀ ਅੰਨੇ ਉਹਨਾਂ ਨੂੰ ਮੰਨਦੇ ਨੇ ਜਿਹੜੇ ਗੁਰੂ ਦੇ ਸ਼ਬਦ ਤੋਂ ਪ੍ਰੇਰਨਾ ਨਹੀਂ ਲੈਂਦੇ, ਆਪਣੇ ਮਨ ਦੀ ਮਤ ਕਰਦੇ ਨੇ। ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਹੈ ਕਿ ਅੰਧੇ ਇਹ ਨਾ ਆਖੀਆਂ ਨਾ, ਜਿਨ ਮੁਖ ਲੋਏ ਨਾਏ, ਅੰਧੇ ਸੇਈ ਨਾਨਕਾ ਖਸਮੋ ਕੁੱਥੇ ਜਾਏ। ਜਿਨ੍ਹਾਂ ਨੂੰ ਮਾਲਕ ਦਾ ਚੇਤਾ ਨਹੀਂ, ਜਿਹਨੇ ਇਹਨਾਂ ਨੂੰ ਪੈਦਾ ਕੀਤਾ, ਇਹਨਾਂ ਦੇ ਮਾਂ ਬਾਪ ਨੂੰ ਪੈਦਾ ਕੀਤਾ, ਜਿਨ੍ਹਾਂ ਨੇ ਮਾਲਕ ਨੂੰ ਵਿਸਾਰ ਦਿੱਤਾ ਹੈ, ਮਾਲਕ ਨੂੰ ਭੁਲਾ ਦਿੱਤਾ ਹੈ, ਉਹ ਅਸਲ ਵਿੱਚ ਅੰਧੇ ਨੇ। ਤੋ ਸਤਿਗੁਰੂ ਜੀ ਮਨਮੁੱਖਾਂ ਦੀ ਨਿਸ਼ਾਨੀ ਦੱਸ ਰਹੇ ਨੇ।
ਬਿਨ ਨਾਵੈ ਕੋ ਛੂਟਾ ਨਾਹੀ, ਸਭ ਬਾਧੀ ਜਮ ਕਾਲ।
ਨਾਮ ਤੋਂ ਬਗੈਰ ਛੁਟਕਾਰਾ ਨਹੀਂ, ਸਾਰੇ ਹੀ ਜਮਕਾਲ ਦੇ ਵੱਸ ਪੈ ਜਾਂਦੇ ਨੇ। ਜਮਕਾਲ ਬੰਨ ਲੈਂਦਾ ਹੈ, ਆਤਮਕ ਮੌਤ ਆਪਣਾ ਪ੍ਰਭਾਵ ਬਣਾ ਲੈਂਦੀ ਹੈ।
ਨਾਨਕ ਅੰਤਰ ਤੇਰਾ ਨਿਧਾਨ ਹੈ, ਤੂੰ ਬਾਹਰ ਵਸਤ ਨਾ ਭਾਲ।
ਤੇਰੇ ਅੰਦਰ ਪਰਮਾਤਮਾ ਦਾ ਨਾਮ ਹੈ, ਐ ਜੀਵ ਤੂੰ ਪਰਮਾਤਮਾ ਦੇ ਨਾਮ ਨੂੰ ਬਾਹਰ ਨਾ ਭਾਲ।
ਮਨ ਮੇਰਿਆ ਜਨਮ ਪਦਾਰਥ ਪਾਏਗਾ, ਇੱਕ ਸੱਚ ਲੱਗੇ ਵਾਪਾਰ।
ਐ ਮੇਰੇ ਮਨ, ਇਹ ਜਿਹੜਾ ਮਨੁੱਖਾ ਜਨਮ ਦਾ ਪਦਾਰਥ ਹੈ, ਜਿਹੜਾ ਦੁਰਲੱਭ ਹੈ, ਇਸ ਨੂੰ ਪਾ ਕੇ ਤੂੰ ਕਰਨਾ ਕੀ ਹੈ? ਸੱਚ ਦਾ ਵਪਾਰ ਕਰਨਾ। ਸੱਚ ਦਾ ਵਪਾਰ ਕੀ ਹੈ? ਸਿਮਰਨ ਕਰਨਾ। ਕੋਈ ਸੰਸਾਰ ਵਿੱਚ ਵਪਾਰ ਕਰਦਾ ਹੀਰੇ ਦਾ, ਕੋਈ ਚਾਂਦੀ ਦਾ, ਕੋਈ ਸੋਨੇ ਦਾ, ਪਰ ਗੁਰੂ ਕੀ ਸੰਗਤ ਕਿਹਦਾ ਵਪਾਰ ਕਰਦੀ ਹੈ? ਸਤਿਗੁਰੂ ਜੀ ਦੀ ਬਾਣੀ ਨੇ ਖੋਲ੍ਹ ਕੇ ਬਿਆਨ ਕੀਤਾ ਹੈ ਕਿ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ, ਹਮਾਰੀ ਹਰ ਕੇ ਨਾਮ ਕੇ ਵਿਆਪਾਰੀ। ਆਪਾਂ ਹਰੀ ਦੇ ਨਾਮ ਦੇ ਵਪਾਰੀ ਬਣਨਾ ਹੈ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨ ਜਾਈਏ ਨਾ, ਬੀੜ ਬਾਬਾ ਬੁੱਢਾ ਸਾਹਿਬ, ਬੜੀਆਂ ਹੀ ਮਨ ਨੂੰ ਟੁੰਬਣ ਵਾਲੀਆਂ ਪੰਗਤੀਆਂ ਲੰਗਰ ਹਾਲ ਵਿੱਚ ਲਿਖੀਆਂ ਨੇ। ਛੋਟੇ ਹੁੰਦਿਆਂ ਪੜ੍ਹਦੇ ਸਾਂ ਕਿ ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ ਐਸੀ ਵਸਤ ਵਸਾਈਏ ਜੈਸੀ ਨਿਭ ਹੈ ਨਾਲ। ਇਹੋ ਜਿਹਾ ਸੌਦਾ ਕਰਨਾ ਚਾਹੀਦਾ ਹੈ ਜਿਹੜਾ ਨਾਲ ਚੱਲੇ, ਅਤੇ ਨਾਲ ਕਿੰਨੇ ਜਾਣਾ ਜੀ? ਨਾਮ ਨੇ। ਇਸ ਕਰਕੇ ਇਹਦੇ 'ਚੋਂ ਢਿੱਲ ਨਹੀਂ ਕਰਨੀ ਚਾਹੀਦੀ। ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਸਤਿਗੁਰ ਸੇਵਨ ਆਪਣਾ ਅੰਤਰ ਸਬਦ ਅਪਾਰਾ।
ਉਹ ਮਨੁੱਖ ਆਪਣੇ ਸਤਿਗੁਰ ਨੂੰ ਸੇਵਦੇ ਨੇ, ਸਿਮਰਦੇ ਨੇ। ਉਹ ਜੋ ਅਪਾਰ ਪਰਮਾਤਮਾ ਹੈ, ਬੇਅੰਤ ਹੈ, ਉਸਦੇ ਸ਼ਬਦ ਵਿੱਚ ਚਿੱਤ ਜੋੜਦੇ ਨੇ। ਪਰਮਾਤਮਾ ਕਿੰਨਾ ਅਪਾਰ ਹੈ ਇਹਦੀ ਵਿਆਖਿਆ ਮੇਰੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਕੀਤੀ ਹੈ ਕਿ ਅੰਤ ਨਾ ਸਿਫਤੀ ਕਹ ਨਾ ਅੰਤ, ਅੰਤ ਨਾ ਕਰਨਾ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨਮੰਤ। ਇਹ ਸਾਰੀ ਪੌੜੀ ਪਰਮਾਤਮਾ ਦੀ ਬੇਅੰਤਤਾਈ ਦਾ ਬਿਆਨ ਕਰਦੀ ਹੈ।
ਅੰਤਰ ਸ਼ਬਦ ਅਪਾਰਾ, ਹਰ ਨਾਮ ਪਿਆਰਾ, ਨਾਮੇ ਨਉ ਨਿਧ ਪਾਈ।
ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ, ਉਹਨਾਂ ਨੂੰ ਨਾਮ ਤੋਂ ਨੌ ਨਿਧੀਆਂ, ਨੌ ਪ੍ਰਕਾਰ ਦੇ ਖਜ਼ਾਨੇ ਮੰਨੇ ਗਏ ਨੇ, ਉਹ ਸਾਰੇ ਪ੍ਰਾਪਤ ਹੋ ਜਾਂਦੇ ਨੇ। ਸਤਿਸੰਗਤ ਜੀ, ਜਿਹੜਾ ਆਪਣਾ ਮਨ ਪਰਮਾਤਮਾ ਦੇ ਸਿਮਰਨ ਵਿੱਚ ਜੋੜਦਾ ਹੈ, ਕੀ ਕੁਝ ਮਿਲਦਾ ਹੈ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਵਿੱਚ ਬਿਆਨ ਕੀਤਾ, ਖੇਮ ਸ਼ਾਂਤ ਰਿੱਧ ਨਾਮ ਨਿੱਧ, ਬੁੱਧ ਗਿਆਨ ਸਰਬ ਤੈਂ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ, ਸਭ ਕੈ ਮੱਧ ਸਗਲ ਤੇ ਉਦਾਸ, ਸੁੰਦਰ ਚਤੁਰ ਤੱਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੇ ਮੁਖ ਭਣੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਹੜਾ ਆਪਣਾ ਮਨ ਜੋੜਦੇ ਨੇ ਸਤਿਗੁਰ ਦੀ ਬਾਣੀ ਵਿੱਚ, ਸਿਮਰਨ ਵਿੱਚ, ਉਹਨਾਂ ਨੂੰ ਇਹ ਬਰਕਤਾਂ ਮਿਲਦੀਆਂ ਨੇ। ਨਾਮ ਨਿਧੀ, ਨੌ ਪ੍ਰਕਾਰ ਦੇ ਖਜ਼ਾਨੇ, 18 ਸਿੱਧੀ ਪਿੱਛੇ ਲੱਗੀਆਂ ਫਿਰੇ, ਉਹਨਾਂ ਦੇ ਮਗਰ ਮਗਰ ਦੌੜੀਆਂ ਫਿਰਦੀਆਂ ਨੇ। ਇਹ ਇਤਿਹਾਸ ਹੈ ਨਾ ਗੁਰਦੁਆਰਾ ਬਾਬਾ ਅਟਲ ਰਾਏ ਜੀ ਦਾ, ਕਿੰਨੀਆਂ ਰਿੱਧੀਆਂ ਸਿੱਧੀਆਂ ਨੇ ਬਾਬਾ ਜੀ ਦੇ ਕੋਲ, ਕਿ ਜਿਹੜੇ ਸਾਥੀ ਦੀ ਮੀਟੀ ਰਹਿ ਗਈ, ਖੂੰਡੀ ਦੇ ਨਾਲ ਉਠਾ ਦਿੱਤਾ ਕਿ ਚੱਲ ਸਾਡੀ ਮੀਟੀ ਦੇ, ਜਿੰਦਾ ਹੋ ਗਿਆ। ਪਰ ਜਿਹੜੇ ਸਿਮਰਨ ਕਰਨ ਵਾਲੇ ਨੇ, ਨਾਲ ਉਹਨਾਂ ਨੂੰ ਹਦਾਇਤ ਵੀ ਹੈ। ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਸਵਾਦ ਨੇ। ਇਹਨਾਂ ਦੇ ਵਿੱਚ ਪੈ ਕੇ ਮਨੁੱਖ ਸਿਮਰਨ ਤੋਂ ਖੁੰਝ ਜਾਂਦਾ ਹੈ, ਇਹਨਾਂ ਦਾ ਦਿਖਾਵਾ ਨਹੀਂ ਕਰਨਾ। ਗੁਰਮਤਿ ਨੇ ਵਾਰ ਵਾਰ ਇਸ ਗੱਲ 'ਤੇ ਪਹਿਰਾ ਦਿੱਤਾ ਹੈ।
ਮਨਮੁਖ ਮਾਇਆ ਮੋਹ ਵਿਆਪੇ, ਦੁੱਖ ਸੰਤਾਪੇ ਦੂਜਾ ਪਤ ਗਵਾਈ।
ਮਨਮੁਖ ਦੂਜੇ ਭਾਅ ਦੇ ਵਿੱਚ ਆਪਣੀ ਪਤ, ਆਪਣੀ ਇੱਜ਼ਤ ਗਵਾ ਲੈਂਦੇ ਨੇ, ਮੋਹ ਵਿੱਚ ਖਚਤ ਰਹਿੰਦੇ ਨੇ। ਧੀਆਂ ਪੁੱਤਰਾਂ ਦਾ, ਗ੍ਰਸਤ ਦਾ, ਧਨ ਦੌਲਤ ਦਾ, ਇਸ ਮੋਹ ਦੇ ਵਿੱਚ ਹੀ ਉਲਝੇ ਰਹਿੰਦੇ ਹਨ।
ਹੋ ਮੈਂ ਮਾਰ ਸੱਚ ਸ਼ਬਦ ਸਮਾਰੇ, ਸੱਚ ਰਤੇ ਅਧਕਾਈ।
ਜਿਨ੍ਹਾਂ ਜੀਵਾਂ ਨੇ ਹਉਮੈ ਨੂੰ ਮਾਰ ਲਿਆ, ਮਾਰਿਆ ਕਿਵੇਂ? ਸੱਚ ਸ਼ਬਦ ਸਮਾਣੇ, ਗੁਰੂ ਦੇ ਸ਼ਬਦ ਦੁਆਰਾ, ਉਹ ਸੱਚ ਰਤੇ ਅਧਕਾਈ, ਪਰਮਾਤਮਾ ਦੇ ਸੱਚ ਨਾਮ ਦੇ ਵਿੱਚ ਰਤੇ ਗਏ, ਰੰਗੇ ਗਏ। ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜਦੋਂ ਗੁਰੂ ਘਰ ਦੇ ਕੀਰਤਨੀਏ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ, ਅਤੇ ਸਾਡੇ ਕੰਨਾਂ ਵਿੱਚ ਉਹ ਸਰੋਤ ਪੈਂਦੀ ਹੈ ਕਿ ਹਉਮੈ ਮਰਨੀ ਕਿਵੇਂ ਹੈ। ਸ਼ਬਦ ਨੇ ਕਿ ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ। ਹਉਮੈ ਦੀ ਪਰਿਭਾਸ਼ਾ ਕੀ ਹੈ ਕਿ ਮਨੁੱਖ ਹਉਮੈ ਵਾਲੇ ਕਰਮ ਕਰਦਾ ਹੈ ਕਿ ਮੈਂ ਕੀਤਾ। ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਏ। ਇਹ ਬੰਧਨ ਦਾ ਕਾਰਨ ਬਣ ਜਾਂਦੀ ਹੈ, ਵੱਖ ਵੱਖ ਜਨਮਾਂ ਵਿੱਚ ਭਟਕਣ ਦਾ ਕਾਰਨ ਬਣ ਜਾਂਦੀ ਹੈ ਹਉਮੈ। ਹਉਮੈ ਏਈ ਬੰਧਨਾ ਫਿਰ ਫਿਰ ਜੋਨੀ ਪਾਏ। ਹਉਮੈ ਕਿੱਥੋਂ ਉਪਜੈ, ਇਹ ਕਿੱਥੋਂ ਪੈਦਾ ਹੁੰਦੀ ਹੈ, ਕਿਤ ਸੰਯਮ ਇਹ ਜਾਏ, ਕਿਹੜੇ ਤਰੀਕੇ ਨਾਲ ਇਹ ਜਾਂਦੀ ਹੈ। ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਏ। ਭਾਵੇਂ ਦੀਰਘ ਰੋਗ ਹੈ, ਵੱਡਾ ਰੋਗ ਹੈ, ਪਰ ਲਾ ਇਲਾਜ ਨਹੀਂ, ਇਲਾਜ ਹੈ। ਇਲਾਜ ਕੀ ਹੈ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੇ ਸੁਣੋ ਜਣੋ ਇਤ ਸੰਯਮ ਦੁੱਖ ਜਾਏ। ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਮਨੁੱਖ ਗੁਰੂ ਦੇ ਸ਼ਬਦ ਨੂੰ ਕਮਾਉਣ ਲੱਗ ਪਵੇ ਤੇ ਹਉਮੈ ਦਾ ਨਾਸ ਹੋ ਜਾਂਦਾ ਹੈ।
ਨਾਨਕ ਮਾਨਸ ਜਨਮ ਦੁਲੰਭ ਹੈ, ਸਤਿਗੁਰ ਬੂਝ ਬੁਝਾਈ।
ਸਤਿਗੁਰ ਨੇ ਇਹ ਬੂਝ, ਇਹ ਸਮਝ ਬਖਸ਼ੀ ਹੈ ਕਿ ਮਨੁੱਖਾ ਜਨਮ ਬੜਾ ਦੁਰਲੱਭ ਹੈ, ਔਰ ਇਸ ਦੁਰਲੱਭ ਨੂੰ ਸਕਾਰਥ ਕਰਨਾ ਹੈ। ਕਿਸ ਤਰ੍ਹਾਂ, ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ।
ਮਨ ਮੇਰੇ ਸਤਿਗੁਰ ਸੇਵਨ ਆਪਣਾ, ਸੇ ਜਨ ਵੱਡ ਭਾਗੀ ਰਾਮ।
ਜਿਹੜੇ ਆਪਣੇ ਸਤਿਗੁਰ ਨੂੰ ਸੇਵਦੇ ਨੇ, ਮਾਲਕ ਨੂੰ ਯਾਦ ਕਰਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਹਨ।
ਜੋ ਮਨ ਮਾਰਾ ਹੈ ਆਪਣਾ, ਸੇ ਪੁਰਖ ਬੈਰਾਗੀ ਰਾਮ।
ਜਿਨ੍ਹਾਂ ਨੇ ਆਪਣਾ ਮਨ ਮਾਰ ਲਿਆ, ਉਹ ਪੁਰਖ ਬੈਰਾਗੀ ਰਾਮ। ਉਹ ਜਿਹੜੇ ਪੁਰਖ ਨੇ ਨਿਰਮੋਹ ਜਾਂਦੇ ਨੇ। ਬੈਰਾਗੀ ਦਾ ਅਰਥ ਨਿਰਮੋਹ ਜਾਣਾ। ਸਾਧ ਸੰਗਤ ਜੀ, ਧਿਆਨ ਕਰਿਓ, ਆਪਾਂ ਭੋਜਨ ਇਸ ਕਰਕੇ ਛਕਦੇ ਹਾਂ ਕਿ ਸਾਡਾ ਸਰੀਰ ਜਿੰਦਾ ਰਹੇ। ਆਪਾਂ ਭਜਨ ਇਸ ਕਰਕੇ ਕਰਨਾ ਹੈ ਕਿ ਸਾਡਾ ਮਨ ਮਰ ਜਾਵੇ। ਫਿਰ ਬੇਨਤੀ ਕਰਾਂ, ਭੋਜਨ ਇਸ ਕਰਕੇ ਛਕਦੇ ਹਾਂ ਕਿ ਸਰੀਰ ਰੁਸ਼ਟ ਪੁਸ਼ਟ ਰਹੇ, ਤੰਦਰੁਸਤ ਰਹੇ। ਭਜਨ ਇਸ ਕਰਕੇ ਕਰਨਾ ਹੈ, ਸਿਮਰਨ ਇਸ ਕਰਕੇ ਕਰਨਾ ਹੈ ਕਿ ਮਨ ਦੀ ਮੌਤ ਹੋ ਜਾਵੇ, ਮਨ ਮਰ ਜਾਵੇ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਬੜੀ ਸੋਹਣੀ ਪਰਿਭਾਸ਼ਾ ਦਿੱਤੀ ਹੈ। ਕਹਿੰਦੇ, ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਂਦਾ ਹੈ, ਅਸੀਂ ਕਹਿੰਦੇ ਹਾਂ ਪੂਰਾ ਹੋ ਗਿਆ, ਪੂਰਾ ਹੋ ਗਿਆ। ਕਹਿੰਦੇ, ਜੋ ਜੰਮਿਆ ਅਧੂਰਾ, ਜੀਵਿਆ ਅਧੂਰਾ, ਉਹ ਮਰ ਕੇ ਕਿਵੇਂ ਪੂਰਾ ਹੋ ਗਿਆ। ਜਿੰਨਾ ਚਿਰ ਤੱਕ ਸਾਡਾ ਮਨ ਨਹੀਂ ਮਰਦਾ, ਉਹਨਾਂ ਚਿਰ ਤੱਕ ਕੋਈ ਪ੍ਰਾਪਤੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਗੱਲ ਬਾਣੀ ਵਿੱਚ ਸਾਨੂੰ ਸਮਝਾ ਦਿੱਤੀ ਹੈ ਕਿ ਮਨ ਅੰਤਰ ਬੋਲੇ ਸਭ ਕੋਏ, ਮਨ ਮਾਰੇ ਬਿਨ ਭਗਤ ਨਾ ਹੋਏ। ਮਨ ਨੂੰ ਮਾਰਨਾ ਕੀ ਹੈ, ਇਹਨੂੰ ਵਿਕਾਰਾਂ ਵੱਲੋਂ ਹੋੜ ਕੇ ਗੁਰੂ ਦੇ ਸ਼ਬਦ ਨਾਲ ਜੋੜ ਦੇਣਾ, ਬਾਣੀ ਦੇ ਨਾਲ ਜੋੜ ਦੇਣਾ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੇ ਆਪਣਾ ਮਨ ਮਾਰ ਲਿਆ, ਸੇ ਪੁਰਖ ਬੈਰਾਗੀ ਰਾਮ, ਉਹ ਪੁਰਖ ਨਿਰਮੋਹ ਜਾਂਦੇ ਨੇ, ਉਹਨਾਂ ਨੂੰ ਮੋਹ ਨਹੀਂ ਵਿਆਪਦਾ। ਇਹ ਦੇਖੋ, ਇਤਿਹਾਸ ਦੇ ਉਹ ਦਿਨ ਚੱਲ ਰਹੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦਿਆਂ ਹੋਇਆਂ, ਕਟਾਣਾ ਸਾਹਿਬ ਤੋਂ ਹੁੰਦਿਆਂ ਹੋਇਆਂ, ਆਲਮਗੀਰ ਤੋਂ ਹੁੰਦਿਆਂ ਹੋਇਆਂ, ਇਹ 3-4-5 ਤਰੀਕ ਨੂੰ ਰਾਏਕੋਟ ਪਹੁੰਚੇ। ਰਾਏ ਕੱਲੇ ਕੋਲ, ਰਾਏ ਕੱਲਾ ਕਹਿਣ ਲੱਗਾ, ਪਾਤਸ਼ਾਹ ਮੈਨੂੰ ਸੇਵਾ ਬਖਸ਼ੋ, ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਕੋਈ ਸਿਆਣਾ ਆਦਮੀ ਸਰਹੰਦ ਅੰਦਰ ਭੇਜ, ਜਿਹੜਾ ਖਬਰ ਲੈ ਕੇ ਆਵੇ ਕਿ ਮੇਰੇ ਬੱਚਿਆਂ ਨਾਲ ਕੀ ਬਤੀਤ ਹੋਈ ਹੈ। ਰਾਏ ਇਕੱਲੇ ਨੇ ਭੇਜਿਆ ਨੂਰੇ ਨੂੰ, ਜਿਹੜਾ ਮੱਝਾਂ ਚਾਰਨ ਦਾ ਕਿੱਤਾ ਕਰਦਾ ਸੀ, ਕੰਮ ਕਰਦਾ ਸੀ। ਨੂਰਾ ਗਿਆ ਸਰਹੰਦ ਦੇ ਅੰਦਰ, ਸਾਰੀ ਖਬਰ ਸਾਰ ਲੈ ਕੇ ਵਾਪਸ ਆਇਆ। ਵਾਪਸ ਆ ਕੇ ਸੁਣਾਉਂਦਾ ਕੀ ਹੈ ਕਿ ਸਤਿਗੁਰੂ ਜੀ, ਸਰਹੰਦ ਵਿੱਚੋਂ ਇੱਕ ਸੁਨੇਹਾ ਮਿਲਿਆ ਹੈ। ਕੀ ਮਿਲਿਆ ਹੈ? ਸਰਹੰਦ 'ਚੋਂ ਸੁਨੇਹਾ ਮਿਲਿਆ ਹੈ ਕਿ ਲਾਲ ਟੁਰ ਗਏ। ਪਾਤਸ਼ਾਹ ਜੀ, ਇਹ ਸੁਨੇਹਾ ਮਿਲਿਆ ਜੇ ਕਿ ਬੱਚੇ ਸ਼ਹੀਦ ਹੋ ਗਏ ਨੇ, ਦੋਵੇਂ ਸ਼ਹੀਦ ਹੋ ਗਏ, ਨੌ ਨਿਹਾਲ ਟੁਰ ਗਏ। ਸੂਬੇ ਨੇ ਕੰਧਾਂ ਅੰਦਰ ਨਪੀੜ ਦਿੱਤੇ, ਦੋਵੇਂ ਲਾਲ ਇੱਟਾਂ ਦੇ ਵਿੱਚ ਪੀੜ ਦਿੱਤੇ। ਪਾਤਸ਼ਾਹ ਜੀ, ਸਰਹੰਦ ਦੇ ਨਵਾਬ ਨੇ ਦੋਨਾਂ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਹੈ, ਇਹ ਸੁਨੇਹਾ ਮਿਲਿਆ ਜੀ। ਸੂਬੇ ਨੇ ਕੰਧਾਂ ਅੰਦਰ ਨਪੀੜ ਦਿੱਤੇ, ਦੋਵੇਂ ਲਾਲ ਇੱਟਾਂ ਦੇ ਵਿੱਚ ਪੀੜ ਦਿੱਤੇ। ਇਹ ਗੱਲ ਸੁਣ ਕੇ ਉਹ ਮੁਸਕਰਾ ਕੇ ਉੱਠਿਆ ਹੈ। ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ ਹੈ, ਨੂਰੇ ਨੂੰ ਕੋਲ ਬੁਲਾ ਕੇ ਪੁੱਛਿਆ ਹੈ ਕਿ ਨੂਰੇ, ਜੋ ਕੁਝ ਤੂੰ ਸਰਹੰਦ ਤੋਂ ਸੁਣ ਕੇ ਆਇਆ ਹੈ ਨਾ, ਉਹਦਾ ਇੱਕ ਇੱਕ ਅੱਖਰ ਸਹੀ ਸਹੀ ਬਿਆਨ ਕਰਦੇ, ਕੋਈ ਲੁਕਾ ਨਾ ਰੱਖੀ। ਇਹ ਗੱਲ ਸੁਣ ਕੇ ਉਹ ਮੁਸਕਰਾ ਕੇ ਉੱਠਿਆ ਹੈ। ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ ਹੈ, ਤੂੰ ਰੂਬਰੂ ਸੈਂ, ਉੱਥੋਂ ਕੋਈ ਗੱਲ ਨਾ ਲੁਕਾਈ ਅਤੇ ਸਾਫ ਸਾਫ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ ਤੇ ਨਾ ਘੇਰੀ, ਕੋਈ ਆਹ ਤੇ ਨਾ ਕੱਢੀ। ਮੈਨੂੰ ਦੱਸ ਕਿ ਬਾਬਾ ਜ਼ੋਰਾਵਰ ਸਿੰਘ ਅੱਥਰੂ ਤੇ ਨਹੀਂ ਸੀ ਘੇਰਦਾ, ਬਾਬਾ ਫਤਿਹ ਸਿੰਘ ਹੌਕੇ ਤੇ ਨਹੀਂ ਸੀ ਲੈਂਦਾ, ਕੋਈ ਹਿੰਜ ਤੇ ਨਾ ਘੇਰੀ, ਕੋਈ ਆਹ ਤੇ ਨਾ ਕੱਢੀ, ਮੇਰੇ ਲਾਲਾਂ ਕਿਧਰੇ ਉੱਚੀ ਕੋਈ ਸਾਹ ਤੇ ਨਾ ਕੱਢੀ, ਮੇਰੇ ਲਾਲ ਹੌਕੇ ਤੇ ਨਹੀਂ ਸੀ ਲੈਂਦੇ। ਅਗਲੀਆਂ ਪੰਕਤੀਆਂ ਕਵੀ ਲਿਖਦਾ ਹੈ, ਜਦ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਜ਼ੋਰਾਵਰ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ। ਮੈਨੂੰ ਦੱਸ ਕਿ ਜਦੋਂ ਬਾਬਾ ਫਤਿਹ ਸਿੰਘ ਦੀਆਂ ਚੱਪਣੀਆਂ ਨੂੰ ਤੇਸੀਆਂ ਨਾਲ ਭੰਨ ਰਹੇ ਸਨ, ਬਾਬਾ ਜ਼ੋਰਾਵਰ ਸਿੰਘ ਉਦੋਂ ਚੀਖਾਂ ਤੇ ਨਹੀਂ ਸੀ ਮਾਰਦਾ? ਜਦ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਜ਼ੋਰਾਵਰ ਨੇ ਉੱਚੀ ਕੋਈ ਚੀਖ ਤੇ ਨਾ ਮਾਰੀ। ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਸਤਸੰਗਤ ਜੀ, ਮੈਂ ਬੇਨਤੀ ਕਿਉਂ ਕਰ ਰਿਹਾ ਹਾਂ, ਕਿਉਂਕਿ ਬਚਨ ਆਇਆ ਹੈ, ਜੋ ਮਨ ਮਾਰ ਹੈ ਆਪਣਾ ਸੇ ਪੁਰਖ ਬੈਰਾਗੀ ਰਾਮ। ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਚਾਰੇ ਸ਼ਹੀਦ ਹੋ ਗਏ, ਬੈਰਾਗੀ ਕਿਵੇਂ ਨੇ? ਕਿਹਾ ਕਿ ਚਿਹਾਂ ਸ਼ੁੱਧ ਕੇ ਚੂੰ ਬਚਗਾ ਕੁਛਤ ਚਾਰ, ਕਿ ਬਾਕੀ ਬੇਮਾਂ ਦਸਤ ਪੇਚੀਦਾ ਮਾਰ। ਜ਼ਫਰਨਾਮਾ, ਕੀ ਹੋਇਆ? ਮੇਰੇ ਚਾਰ ਬੱਚੇ ਮਰ ਗਏ ਨੇ, ਸ਼ਹੀਦ ਹੋ ਗਏ ਨੇ, ਇਹ ਖਾਲਸਾ ਮੇਰਾ ਆਪਣਾ ਪੁੱਤਰ ਹੈ। ਫਾਰਸੀ ਦੀ ਕਈ ਵਾਰੀ ਸਾਨੂੰ ਸਮਝ ਨਹੀਂ ਆਉਂਦੀ, ਪੰਜਾਬੀ ਕਵੀਆਂ ਨੇ ਇਹਦਾ ਉਲੱਥਾ ਕੀਤਾ ਹੈ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਕੀ ਹੋਇਆ, ਚਾਰ ਮਰ ਗਏ ਨੇ, ਇਹ ਹਜ਼ਾਰਾਂ ਜਿੰਦੇ ਪਏ ਨੇ, ਇਹ ਮੇਰੇ ਆਪਣੇ ਪੁੱਤਰ ਨੇ। ਸਾਧ ਸੰਗਤ ਜੀ, ਮੈਂ ਬੇਨਤੀ ਕਰਾਂਗਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ, ਆਪਾਂ ਆਪਣੇ ਬੱਚਿਆਂ ਵੱਲ ਝਾਤ ਮਾਰੀਏ ਕਿ ਉਹਨਾਂ ਵਿੱਚੋਂ ਬਾਬਾ ਜ਼ੋਰਾਵਰ ਸਿੰਘ ਦੇ ਦਰਸ਼ਨ ਹੁੰਦੇ ਨੇ, ਬਾਬਾ ਫਤਿਹ ਸਿੰਘ ਦੇ ਦਰਸ਼ਨ ਹੁੰਦੇ ਨੇ। ਜੇਕਰ ਉਹਨਾਂ ਨੇ ਸਿਰ 'ਤੇ ਦਸਤਾਰ ਸਜਾਈ ਹੈ, ਕੇਸ ਰੱਖੇ ਨੇ, ਆਪਾਂ ਕਹਿ ਸਕਦੇ ਹਾਂ ਬਾਬਾ ਫਤਿਹ ਸਿੰਘ ਜੀ ਇਹੋ ਜਿਹੇ ਹੋਣਗੇ, ਬਾਬਾ ਜ਼ੋਰਾਵਰ ਸਿੰਘ ਜੀ ਇਹੋ ਜਿਹੇ ਹੋਣਗੇ। ਪਰ ਜੇਕਰ ਮਾਫ਼ ਕਰਿਓ ਕੇਸ ਕਟਾਏ ਨੇ ਫਿਰ ਆਪਾਂ ਨਹੀਂ ਜੇ ਕਹਿ ਸਕਦੇ। ਮੈਨੂੰ ਦੱਸਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 3 ਦਸੰਬਰ ਨੂੰ ਆਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਤੋਂ ਇੱਕ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਹਿੰਮ ਆਰੰਭ ਕੀਤੀ, ਸਿੱਖੀ ਸਰੂਪ ਮੇਰਾ ਅਸਲੀ ਰੂਪ, 3 ਦਸੰਬਰ ਨੂੰ। ਔਰ ਉਸ ਮੁਹਿੰਮ ਦਾ ਆਰੰਭ ਕੀਤਾ ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਸਾਰੇ ਹੀ ਪ੍ਰਚਾਰਕ ਸਾਹਿਬਾਨ, ਢਾਡੀ ਸਾਹਿਬਾਨ, ਕਵੀਸ਼ਰ ਸਾਹਿਬਾਨ ਦੀ ਸੇਵਾ ਲਾਈ ਗਈ ਪੰਜਾਬ ਦੇ ਵਿੱਚ ਕਿ ਬੱਚਿਆਂ ਨੂੰ ਕੇਸ ਰਖਾਉਣੇ ਨੇ। ਜਦੋਂ ਮੈਂ ਅਤੇ ਗਿਆਨੀ ਸਰਵਣ ਸਿੰਘ ਜੀ ਪ੍ਰਚਾਰਕ ਅੰਮ੍ਰਿਤਸਰ ਦੇ ਸਕੂਲਾਂ ਵਿੱਚ ਗਏ, ਤਕਰੀਬਨ 35 ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨਾਲ ਗੱਲਬਾਤ ਕੀਤੀ, ਵਿਚਾਰ ਵਟਾਂਦਰਾ ਕੀਤਾ, ਅਤੇ ਸਾਧ ਸੰਗਤ ਜੀ 800 ਅੰਮ੍ਰਿਤਸਰ ਦੇ ਬੱਚਿਆਂ ਨੇ ਕੇਸ ਰੱਖ ਲਏ। ਗੁਰੂ ਕੇ ਇਤਿਹਾਸ ਤੋਂ, ਬਾਣੀ ਤੋਂ ਪ੍ਰੇਰਨਾ ਲੈ ਕੇ ਕਹਿਣ ਲੱਗੇ ਅੱਜ ਤੋਂ ਬਾਅਦ ਅਸੀਂ ਕੇਸ ਨਹੀਂ ਕਟਾਵਾਂਗੇ। ਇਕੱਲੇ ਅੰਮ੍ਰਿਤਸਰ ਦੇ ਇਹਨਾਂ 800 ਬੱਚਿਆਂ ਦੀ ਮੈਂ ਗੱਲ ਨਾ ਕਰਾਂ, ਸਮੁੱਚੇ ਪੰਜਾਬ ਦੇ ਵਿੱਚ ਜਿਹੜੀਆਂ ਮੈਨੂੰ ਰਿਪੋਰਟਾਂ ਦਿੱਤੀਆਂ ਪ੍ਰਚਾਰਕ ਸਾਹਿਬਾਨਾਂ ਨੇ ਕਿ ਅੱਜ ਤੱਕ 5000 ਬੱਚੇ ਨੇ ਕੇਸ ਰੱਖ ਲਏ ਨੇ। ਮੈਂ ਬੇਨਤੀ ਕਰਾਂਗਾ ਮੀਡੀਏ ਵਾਲੇ ਵੀਰਾਂ ਨੂੰ ਕਿ ਇਸ ਗੱਲ ਦਾ ਵੀ ਸੰਗਤ ਦੇ ਤੱਕ ਜਿਹੜੀਆਂ ਚੰਗੀਆਂ ਪ੍ਰਾਪਤੀਆਂ ਨੇ ਪੰਥ ਦੀ ਪ੍ਰਤੀਨਿਧ ਸੰਸਥਾ ਦੀਆਂ, ਉਹ ਦੱਸਣੀਆਂ ਚਾਹੀਦੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਮੇਂ ਦੇ ਵਿੱਚ ਦਸਤਾਰ ਮੁਕਾਬਲੇ ਕਰਾਏ ਗਏ ਸਕੂਲਾਂ ਦੇ ਵਿੱਚ। ਜਦੋਂ ਬੱਚਿਆਂ ਨੇ ਸੁੰਦਰ ਦਸਤਾਰ ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ਸਕੂਲਾਂ ਵਿੱਚ, ਕਾਲਜਾਂ ਵਿੱਚ, ਉਹ ਇੱਕ ਦੂਜੇ ਨੂੰ ਵੇਖ ਕੇ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾਉਣ ਲੱਗ ਪਏ। ਇਸ ਤੋਂ ਪਹਿਲਾਂ ਸਾਰੇ ਹੀ ਪੰਜਾਬ ਨਹੀਂ, ਸਮੁੱਚੇ ਹਿੰਦੁਸਤਾਨ ਦੇ ਵਿੱਚ ਗ੍ਰੰਥੀ ਸਿੰਘਾਂ ਦੇ, ਅਖੰਡ ਪਾਠੀ ਸਿੰਘਾਂ ਦੇ ਗੁਰਮਤ ਟ੍ਰੇਨਿੰਗ ਕੈਂਪ, ਬਾਣੀ ਦੀ ਸੰਥਿਆ ਦੇ ਕੈਂਪ ਲਗਾਏ ਗਏ। ਸਾਧ ਸੰਗਤ ਜੀ, ਮੈਂ ਆਪ ਵੀ ਜਾਂਦਾ ਰਿਹਾ ਹਾਂ, ਨਾਲ ਦੇ ਪ੍ਰਚਾਰਕ ਸਾਹਿਬਾਨ ਵੀ ਜਾਂਦੇ ਰਹੇ ਨੇ। ਜਿਸ ਜਗ੍ਹਾ 'ਤੇ ਇੱਕ ਵਾਰੀ ਕੈਂਪ ਲੱਗ ਜਾਂਦਾ ਸੀ, ਸੰਗਤ ਕਹਿੰਦੀ ਸੀ ਸਾਡੇ ਕੋਲ ਹੋਰ ਕੈਂਪ ਲਗਾਓ, ਸਿੱਖ ਰਹਿਤ ਮਰਿਆਦਾ ਦੀ ਵਿਚਾਰ, ਬਾਣੀ ਦੀ ਸੰਥਿਆ ਦੀ ਵਿਚਾਰ, 3-3, 4-4 ਥਾਵਾਂ ਤੋਂ ਮੰਗ ਆਉਣੀ। ਔਰ ਇਹ ਸੰਗਤ ਦਾ ਪਿਆਰ ਹੈ ਕਿ ਉਹ ਬਾਣੀ ਨੂੰ ਸ਼ੁੱਧ ਪੜ੍ਹਨਾ ਚਾਹੁੰਦੇ ਨੇ, ਸਿੱਖ ਰਹਿਤ ਮਰਿਆਦਾ ਅਨੁਸਾਰ ਜੀਵਨ ਬਸਰ ਕਰਨਾ ਚਾਹੁੰਦੇ ਨੇ। ਪੰਥ ਦੀ ਪ੍ਰਤੀਨਿਧ ਸੰਸਥਾ ਨੇ ਇਹ ਆਪਣਾ ਕਾਰਜ ਕੀਤਾ ਹੈ, ਸਮੁੱਚੇ ਪੰਜਾਬ ਦੇ ਵਿੱਚ ਕੈਂਪ ਲਗਾਏ। ਤਾਂ ਹੁਣ ਮੈਂ ਬੇਨਤੀ ਕਰਾਂਗਾ, ਇਹ ਜਨਵਰੀ ਦੇ ਅਖੀਰ ਜਾਂ ਫਰਵਰੀ ਦੇ ਸ਼ੁਰੂਆਤ ਵਿੱਚ ਪ੍ਰਧਾਨ ਸਾਹਿਬ ਜੀ ਵੱਲੋਂ ਇਹ ਨਿਰਣਾ ਲਿਆ ਗਿਆ ਹੈ ਕਿ ਇਸ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸਮੁੱਚੇ ਪੰਜਾਬ ਤੋਂ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਖਾਸ ਕਰਕੇ ਇਹਨਾਂ ਜ਼ਿਲ੍ਹਿਆਂ ਦੇ ਬੱਚਿਆਂ ਨੇ ਆਉਣਾ ਹੈ ਇੱਕ ਦਿਨ ਇਸ ਜਗ੍ਹਾ 'ਤੇ, ਅਤੇ ਆ ਕੇ ਕੀ ਹੋਣਾ ਹੈ, ਉੱਥੇ 5-10 ਹਜ਼ਾਰ ਬੱਚੇ ਹੋਣਗੇ ਘੱਟੋ ਘੱਟ, ਜਿਹੜੇ ਪਹਿਲਾਂ ਕੇਸ ਕਟਾ ਚੁੱਕੇ ਸਨ ਉਹਨਾਂ ਨੂੰ ਪ੍ਰਧਾਨ ਸਾਹਿਬ, ਸਿੰਘ ਸਾਹਿਬ ਦਸਤਾਰਾਂ ਦੇ ਨਾਲ ਸਨਮਾਨਿਤ ਕਰਨਗੇ। ਸਾਧ ਸੰਗਤ ਜੀ, ਵਚਨ ਆਇਆ ਸੀ ਨਾ ਕਿ ਜਿਹੜੇ ਮਨ ਨੂੰ ਮਾਰਦੇ ਨੇ ਉਹ ਪੁਰਖ ਵੈਰਾਗੀ ਰਾਮ, ਉਹ ਨਿਰਮੋਹ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਵੀ ਬਾਣੀ ਵਿੱਚ ਇਹ ਗੱਲ ਸਮਝਾਉਂਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਏ ਉਦਾਸਾ।
ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਪਛਾਣਿਆ।
ਉਹ ਪੁਰਖ ਬੈਰਾਗੀ ਹੋ ਕੇ ਆਪਣੇ ਮਨ ਨੂੰ ਮਾਰ ਕੇ ਜੀਵਨ ਬਸਰ ਕਰਦੇ ਨੇ, ਉਹ ਆਪਣਾ ਮੂਲ ਪਛਾਣਦੇ ਨੇ, ਆਪਣਾ ਆਪਾ ਪਛਾਣਦੇ ਨੇ, ਜੋ ਸਤਿਗੁਰ ਦੀ ਬਾਣੀ ਦੀ ਹਦਾਇਤ ਹੈ ਨਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ।
ਮਤ ਨਿਹ ਚਲਿਆ ਤਗੂੜੀ ਗੁਰਮਖ ਸਹਿਜੇ ਨਾਮ ਵਖਾਣਿਆ।
ਉਹਨਾਂ ਦੀ ਮਤ ਸਥਿਰ ਹੋ ਜਾਂਦੀ ਹੈ, ਅਤ ਗੂੜੀ ਪ੍ਰੇਮ ਦੇ ਵਿੱਚ ਭਿੰਨੀ ਜਾਂਦੀ ਹੈ। ਗੁਰੂ ਦੇ ਸਨਮੁਖ ਰਹਿਆਂ ਸਹਿਜੇ ਨਾਮ ਵਿਖਾਣਿਆ। ਸਤਸੰਗ ਜੀ ਬਚਨ ਆਇਆ ਹੈ ਸਹਿਜੇ, ਜਦੋਂ ਸਿਮਰਨ ਕਰਨ ਲੱਗੀਏ ਨਾ ਕਾਹਲੀ ਨਹੀਂ ਕਰਨੀ ਚਾਹੀਦੀ, ਸਿਰ ਜ਼ਿਆਦਾ ਹਿਲਾਉਣਾ ਨਹੀਂ ਚਾਹੀਦਾ। ਸਿਮਰਨ ਕਰਨਾ ਕਿਵੇਂ ਹੈ? ਹਰ ਕਾ ਬਲੋਵਣਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਈ। ਸਹਿਜ ਵਿੱਚ ਟਿੱਕੇ ਜ਼ਬਾਨ ਨੇ ਬੋਲਿਆ
ਵਾਹਿਗੁਰੂ ਵਾਹਿਗੁਰੂ,
ਕੰਨਾਂ ਨੇ ਇਹਨੂੰ ਸੁਣ ਲਿਆ, ਇਹ ਹਿਰਦੇ ਵਿੱਚ ਚਲਾ ਗਿਆ ਸਹਿਜ ਅਵਸਥਾ। ਸਤਿਗੁਰੂ ਜੀ ਨੇ ਇਹ ਢੰਗ ਦੱਸਿਆ ਕਿ ਸੋਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਇੱਕ ਭੈਣ ਸਿਲਾਈ ਮਸ਼ੀਨ ਚਲਾ ਰਹੀ ਹੈ। ਸਤਿਸੰਗ ਜੀ, ਜੇ ਤਾਂ ਸਿਲਾਈ ਮਸ਼ੀਨ ਵਿੱਚ ਉਹਨੇ ਧਾਗਾ ਪਾਇਆ ਹੈ, ਉਹ ਮਸ਼ੀਨ ਨੂੰ ਘੁਮਾ ਰਹੀ ਹੈ, ਕੱਪੜਾ ਸੀਤਾ ਜਾਵੇਗਾ। ਅਤੇ ਮੈਨੂੰ ਦੱਸਿਓ, ਜੇਕਰ ਉਹਨੇ ਉਹ ਧਾਗਾ ਪਾਇਆ ਹੀ ਨਹੀਂ, ਸਿਲਾਈ ਮਸ਼ੀਨ ਘੁਮਾਈ ਜਾ ਰਹੀ ਹੈ, ਅਤੇ ਕੱਪੜਾ ਸੀਤਾ ਜਾਵੇਗਾ ਜੀ? ਨਹੀਂ ਸੀਤਾ ਜਾਵੇਗਾ। ਜਦੋਂ ਸਿਮਰਨ ਕਰਨਾ ਹੈ, ਜ਼ਿਆਦਾ ਉੱਚੀ ਬੋਲਣ ਦੀ ਲੋੜ ਨਹੀਂ, ਉਨੀ ਕੁ ਆਵਾਜ਼ ਰੱਖੋ ਜਿੰਨੀ ਕੁ ਕੰਨ ਸੁਣ ਸਕਣ। ਜੇ ਬੋਲਦੇ ਨੇ ਆਪਣੀ ਜ਼ਬਾਨ ਨੇ ਬੋਲਿਆ, ਫਿਰ ਬੋਲੀਏ
ਵਾਹਿਗੁਰੂ।
ਕੰਨਾਂ ਨੇ ਸੁਣ ਲਿਆ, ਇਹ ਹਿਰਦੇ ਵਿੱਚ ਚਲਾ ਗਿਆ, ਕਿਉਂਕਿ ਸਤਿਗੁਰੂ ਜੀ ਨੇ ਸ਼ਬਦ ਵਰਤਿਆ ਹੈ ਸਹਿਜ। ਜਦੋਂ ਵੀ ਸਿਮਰਨ ਕਰਨਾ ਹੈ ਨਾ, ਸਹਿਜ ਵਿੱਚ ਟਿਕ ਕੇ। ਸਤਿਗੁਰੂ ਜੀ ਸਮਝਾ ਰਹੇ ਨੇ,
ਇੱਕ ਕੰਮ ਹਿਤਕਾਰੀ ਮਾਇਆ ਮੋਹੇ ਪਿਆਰੀ, ਮਨਮੁਖ ਸੋਏ ਰਹਿਆ ਭਾਗੇ।
ਇੱਕ ਕਾਮਨ ਹਿਤਕਾਰੀ, ਕਈ ਜੀਵ ਇਸਤਰੀਆਂ ਦੇ ਨਾਲ ਹੀ ਮੋਹ ਲਾ ਲੈਂਦੇ ਨੇ, ਮਾਇਆ ਦੇ ਮੋਹ ਵਿੱਚ ਖਚਿਤ ਹੋ ਕੇ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤੇ ਰਹਿੰਦੇ ਨੇ, ਉਹ ਅਭਾਗੇ ਨੇ। ਪਰ ਜਿਹੜੇ ਜੀਵ ਸਵੇਰੇ ਉੱਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਮੈਂ ਦੇਖਦਾ ਹਾਂ 2 ਵਜੇ 12 ਵਜੇ ਸੰਗਤਾਂ ਪਹੁੰਚ ਜਾਂਦੀਆਂ ਨੇ, ਇਹ ਗੁਰੂ ਦੇ ਨਾਲ ਪਿਆਰ ਹੈ। ਜੋ ਸਲੋਕ 12 ਅਤੇ ਵਧੀਕ ਵਿੱਚ ਮੇਰੇ ਪਾਤਸ਼ਾਹ ਜੀ ਨੇ ਸਮਝਾਇਆ ਹੈ ਨਾ ਕਿ ਸੁੱਤੜੇ ਅਸੰਖ, ਇੱਕ ਨਹੀਂ ਅਸੰਖਾ ਲੋਕ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤੇ ਪਏ ਨੇ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ। ਪਰ ਸਤਿਗੁਰੂ ਜੀ ਕਹਿੰਦੇ ਕਈ ਜਾਗਦੇ ਵੀ ਨੇ, ਕਿਹੜੇ ਜਾਗਦੇ ਨੇ ਜੀ? ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨੇ। ਉਹ ਜਾਗਦੇ ਨੇ ਜਿਹੜੇ ਉੱਠ ਕੇ ਸਵੇਰੇ ਸਵੇਰ ਵਾਹਿਗੁਰੂ 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 ਧੁਨ ਲੱਭਦੇ ਨੇ, ਉਹ ਜਾਗਦੇ ਨੇ। ਤੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਵਿੱਚ ਮੇਰੇ ਪਾਤਸ਼ਾਹ ਕੀ ਸਮਝਾ ਰਹੇ ਨੇ, ਆਓ ਸਰਵਣ ਕਰੀਏ ਜੀ।
ਨਾਨਕ ਸਹਿਜ ਸੇਵ ਹੈ ਗੁਰ ਆਪਣਾ ਸੇ ਪੂਰੇ ਵਡ ਭਾਗੇ।
ਸ਼ਬਦ ਦੀ ਸਮਾਪਤੀ ਕਰਦਿਆਂ ਮੇਰੇ ਪਾਤਸ਼ਾਹ ਕਹਿ ਰਹੇ ਨੇ, ਸਮਝਾ ਰਹੇ ਨੇ, ਸਹਿਜੇ ਕਾਹਲੀ ਕਰਨ ਦੀ ਲੋੜ ਨਹੀਂ। ਸਹਿਜ ਵਿੱਚ ਜਿਹੜੇ ਵੀ ਸਹਿਜ ਵਿੱਚ ਪਰਮਾਤਮਾ ਦਾ ਸਿਮਰਨ ਕਰਦੇ ਨੇ, ਉਹ ਵੱਡਿਆਂ ਭਾਗਾਂ ਵਾਲੇ ਨੇ, ਉੱਚੀਆਂ ਭਾਗਾਂ ਵਾਲੇ ਨੇ, ਉਹਨਾਂ ਦਾ ਜੀਵਨ ਸਫਲ ਹੈ, ਸਫਲ ਹੈ। ਤੋ ਸਤਿਗੁਰੂ ਜੀ ਨੇ ਅੱਜ ਦੇ ਮੁਬਾਰਕ ਬਚਨ ਵਿੱਚ ਮਨ ਨੂੰ ਸੰਬੋਧਨ ਕੀਤਾ ਹੈ। ਆਪਾਂ ਵੀ ਮਨ ਨੂੰ ਸਮਝਾਈਏ ਕਿ ਕਿ ਸਿਮਰਨ ਵੱਲ ਲੱਗ, ਸ਼ੁਭ ਕਰਮਾਂ ਵੱਲ ਲੱਗ, ਉਹ ਕੰਮ ਨਾ ਕਰ ਜਿਨ੍ਹਾਂ ਨਾਲ ਪਛਤਾਉਣਾ ਪਵੇ। ਐਸਾ ਕੰਮ ਮੂਲੇ ਨਾ ਕੀਚੇ, ਜਿਤ ਅੰਤ ਪਛੋਤਾਈਏ। ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਮੂਹ ਸਿੰਘ ਸਾਹਿਬਾਨ ਜੀ ਦਾ, ਖਾਸ ਕਰਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ, ਜਥੇਦਾਰ ਅਵਤਾਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਸ਼ਬਦ ਦੀਆਂ ਆਖਰੀਆਂ ਪੰਕਤਾਂ ਨੂੰ ਆਪਾਂ ਸਰਵਣ ਕਰੀਏ ਜੀ।
ਇੱਕ ਕਾਮਣ ਹਿਤਕਾਰੀ, ਮਾਇਆ ਮੋਹੇ ਪਿਆਰੀ, ਮਨਮੁਖ ਸੋਏ ਰਹਿਆ ਭਾਗੇ, ਨਾਨਕ ਸਹਿਜ ਸੇਵ ਹੈ ਗੁਰ ਅਪਣਾ, ਸੇ ਪੂਰੇ ਵਡ ਭਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।